ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ, ਇਨਸਾਨੀ ਸ਼ਖਸੀਅਤ। ਸੰਤ ਨਗਰ ਲਾਹੌਰ ਤੋਂ ਇੱਕ ਸੱਜਣ ਜੀ ਦੀ ਮੰਗ ਪਰ ਉਸਦੇ ਨਵੇਂ ਜਾਰੀ ਆਉਣ ਵਾਲੇ ਇੱਕ ਧਾਰਮਿਕ ਮਾਸਕ ਪੱਤਰ ਰੂਹਾਨੀ ਢੰਡੋਰਾ ਨਾਮਕ ਲਈ ਪੂਜਨਿਕ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਆਪਣਾ ਸੰਦੇਸ਼ ਇਸ ਲੇਖ ਰਾਹੀਂ 1 ਫਰਵਰੀ 1938 ਨੂੰ ਲਿਖਿਆ ਸੀ, ਜਿਸ ਦਾ ਉਤਾਰਾ ਅਗਲੇ ਹੀ ਦਿਨ ਉਸ ਸੱਜਣ ਜੀ ਨੂੰ ਲਾਹੌਰ ਭੇਜ ਦਿੱਤਾ ਗਿਆ ਸੀ। ਪਰ ਉਹਨਾਂ ਦਿਨਾਂ ਵਿੱਚ ਉਕਤ ਮਾਸਕ ਪੱਤਰ ਦੇਖਿਆ ਨਹੀਂ ਗਿਆ, ਹੋ ਸਕਦਾ ਹੈ ਜਾਰੀ ਹੀ ਨਾ ਕੀਤਾ ਗਿਆ ਹੋਵੇ। ਉਸ ਸੂਰਤ ਵਿੱਚ ਇਹ ਲੇਖ ਭਾਈ ਸਾਹਿਬ ਜੀ ਦਾ ਅਣਛਪਿਆ ਲੇਖ ਹੀ ਖਿਆਲ ਕੀਤਾ ਜਾ ਸਕਦਾ ਹੈ। ਆਓ ਹੁਣ ਉਹ ਸੰਦੇਸ਼ ਸਰਵਣ ਕਰੀਏ, ਜਿਸ ਦਾ ਸਿਰਲੇਖ ਹੈ ਇਨਸਾਨੀ ਸ਼ਖਸੀਅਤ। ਇਸ ਵਿੱਚ ਆਪ ਜੀ ਨੇ ਦਰਸਾਇਆ ਹੈ ਕਿ ਗੁਰੂ ਸਾਹਿਬਾਂ ਦਾ ਆਦਰਸ਼ ਹੈ ਇਨਸਾਨੀ ਸ਼ਖਸੀਅਤ ਦਾ ਹਰ ਪਹਿਲੂ ਤੋਂ ਉੱਨਤ ਕਰਨਾ। ਸੋ ਹਰ ਪਹਿਲੂ ਤੋਂ ਸਾਡੀ ਸ਼ਖਸੀਅਤ ਕਿਵੇਂ ਉੱਨਤ ਹੋ ਸਕਦੀ ਹੈ, ਉਸ ਦਾ ਵਿਸਥਾਰ ਹੈ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਇਨਸਾਨ ਦਾ ਵਜੂਦ ਸਰੀਰਧਾਰੀ ਹੈ, ਦੂਸਰੇ ਜੀਵਾਂ ਦੀ ਤਰ੍ਹਾਂ ਇਸ ਨੂੰ ਵੀ ਸਰੀਰ ਦੇ ਪਾਲਣ ਰੱਖਿਆ ਕਰਨ ਦੀ ਲੋੜ ਹੈ ਅਤੇ ਆਪਣੀ ਵੰਸ਼ ਵਧਾਉਣ ਦਾ ਚਾਉ ਵੀ ਇਸ ਵਿੱਚ ਉਹਨਾਂ ਵਾਂਗੂ ਹੈ। ਇਨਸਾਨ ਦੇ ਉਦਾਲੇ ਜੀਵ ਸ੍ਰਿਸ਼ਟੀ ਹੈ, ਬਨਸਪਤੀ ਹੈ ਅਤੇ ਧਾਤੂ ਰਚਨਾ ਹੈ, ਇਹ ਇਸ ਦਾ ਆਲਾ ਪੁਦਾਲਾ ਹੈ। ਇਸ ਨੂੰ ਆਪਣੀ ਖੁਰਾਕ ਇਸ ਆਲੇ ਪੁਦਾਲੇ ਵਿੱਚੋਂ ਲੈ ਕੇ ਆਪਣੇ ਦੇਹਧਾਰੀ ਜੀਵਨ ਨੂੰ ਕਾਇਮ ਰੱਖਣਾ ਪੈਂਦਾ ਹੈ, ਪਰ ਇਸੇ ਆਲੇ ਪੁਦਾਲੇ ਵਿੱਚ ਇਸਦੇ ਸ਼ਤਰੂ ਵੀ ਵਸਦੇ ਹਨ, ਇਹਨਾਂ ਤੋਂ ਇਸ ਨੂੰ ਆਪਣੀ ਰੱਖਿਆ ਕਰਨੀ ਪੈਂਦੀ ਹੈ। ਸੋ ਖੁਰਾਕ ਲੈਣ ਅਤੇ ਸਵੈ ਰੱਖਿਆ ਕਰਨੇ ਲਈ ਇਸ ਨੂੰ ਯਤਨ ਕਰਨੇ ਪੈਂਦੇ ਹਨ। ਇਹ ਯਤਨ ਕਰਦਾ ਤਾਂ ਸਰੀਰ ਹੈ ਅਤੇ ਸਰੀਰ ਦੇ ਅੰਗ ਹਨ, ਪਰੰਤੂ ਇਹਨਾਂ ਯਤਨਾਂ ਦੀ ਵਿਚਾਰ ਅਤੇ ਕਾਢ ਇਸ ਦੇ ਉਸ ਹਿੱਸੇ ਵਿੱਚੋਂ ਹੁੰਦੀ ਹੈ ਜੋ ਜੜ ਨਹੀਂ ਪਰ ਚੇਤਨ ਹੈ। ਚੇਤਨ ਹਿੱਸਾ ਇਸ ਦੇ ਵਜੂਦ ਦਾ ਜਾਂ ਸੋਖਿਆ ਕਰਨ ਲਈ ਇਸ ਨੂੰ ਇਸ ਦਾ ਮਨ ਬੁੱਧੀ ਕਹਿ ਲਓ, ਉਹ ਲੱਗ ਰਿਹਾ ਹੈ ਹਰ ਵੇਲੇ ਸਰੀਰ ਪਾਲਣ ਅਤੇ ਸੁਰੱਖਿਅਤ ਰੱਖਣ ਆਦਿ ਦੇ ਆਹਾਰਾਂ ਵਿੱਚ। ਇਹ ਆਹਾਰ ਐਸੇ ਪ੍ਰਬਲ ਪਏ ਹਨ ਕਿ ਇਸ ਦੇ ਮਨ ਬੁੱਧੀ ਦਾ ਰੁੱਖ ਸਾਰਾ ਇਸੇ ਪਾਸੇ ਪੈ ਰਿਹਾ ਹੈ ਅਤੇ ਇਸ ਦਾ ਲਗਭਗ ਸਾਰਾ ਵਕਤ ਇਸੇ ਪਾਸੇ ਲੱਗ ਰਿਹਾ ਹੈ। 24 ਘੰਟੇ ਇਨਸਾਨ ਨੂੰ ਹਰ ਰੋਜ਼ ਮਿਲਦੇ ਹਨ, ਜਿਨ੍ਹਾਂ ਵਿੱਚੋਂ ਲਗਭਗ ਤਿਹਾਈ ਹਿੱਸਾ ਨੀਂਦ ਲੈ ਜਾਂਦੀ ਹੈ। ਨੀਂਦ ਇੱਕ ਹਾਲਤ ਹੈ ਜੋ ਸਰੀਰ ਨੂੰ ਅਰੋਗ ਅਤੇ ਤਰੋ ਤਾਜ਼ਾ ਰੱਖਣ ਲਈ ਵਾਪਰਦੀ ਹੈ। ਇਸੀ ਤਰ੍ਹਾਂ ਇੱਕ ਤਿਹਾਈ ਵਕਤ ਖੁਰਾਕ ਲੱਭਣ, ਪੈਦਾ ਕਰਨ ਜਾਂ ਕਮਾਉਣ 'ਤੇ ਖਰਚ ਹੋ ਜਾਂਦਾ ਹੈ। ਜਾਂਗਲੀ ਹੈ ਤਾਂ 8-7 ਘੰਟੇ ਰੋਜ਼ ਸ਼ਿਕਾਰ ਦੀ ਭਾਲ ਜਾਂ ਖਾਣੇ ਲਾਇਕ ਫਲਾਂ ਕੰਧਾਂ ਮੂਲਾਂ ਦੀ ਢੂੰਡ ਵਿੱਚ ਲੱਗ ਜਾਂਦੇ ਹਨ। ਸਭਿਅ ਹੈ ਅਤੇ ਕਿਰਤੀ ਹੈ ਤਾਂ ਇਤਨਾ ਕੁ ਵਕਤ ਹਲ ਵਾਹੁਣ, ਮਜ਼ੂਰੀ ਕਰਨ ਜਾਂ ਕਿਸੇ ਤਰ੍ਹਾਂ ਦੇ ਕਿੱਤੇ 'ਤੇ ਲੱਗ ਜਾਂਦਾ ਹੈ, ਜਿਸ 'ਤੇ ਇਸ ਨੂੰ ਰੋਟੀ ਮਿਲਦੀ ਹੈ ਸਰੀਰ ਪਾਲਣ ਲਈ ਅਤੇ ਕੱਪੜਾ ਮਿਲਦਾ ਹੈ ਸਰੀਰ ਕੱਜਣ ਲਈ। ਜੇ ਸਭਿਅ ਹੋ ਗਿਆ ਹੈ ਅਤੇ ਕੰਮ ਦਿਮਾਗੀ ਹੈ ਤਾਂ ਵੀ ਇਤਨਾ ਕੁ ਵਕਤ ਇਸਦਾ ਦਫ਼ਤਰ, ਦੁਕਾਨ, ਕਚਹਿਰੀ ਆਦਿ 'ਤੇ ਖਰਚ ਆਉਂਦਾ ਹੈ। ਬਾਕੀ ਤੀਸਰਾ ਹਿੱਸਾ ਸਭਿਅ ਇਨਸਾਨਾਂ ਦਾ ਇਸ਼ਨਾਨ, ਸੈਰ, ਮੇਲਜੋਲ, ਰੰਗ ਤਮਾਸ਼ਿਆਂ ਵਿੱਚ ਲੱਗਦਾ ਹੈ, ਜੋ ਕਿ ਸਰੀਰਕ ਕਾਰਜ ਹੀ ਹਨ। ਸੋ ਲਗਭਗ 24 ਘੰਟੇ ਮਨ ਅਤੇ ਬੁੱਧੀ ਦੇ ਸੋਚ ਵਿੱਚ ਇਸ ਰੁੱਖ ਵਿੱਚ ਪਿਆ ਲੰਘ ਰਹੇ ਹਨ ਕਿ ਕਿਵੇਂ ਇਹ ਸਰੀਰ ਜੀਵਦਾ ਰਹੇ, ਅਰੋਗ ਰਹੇ, ਸੁਰੇਖਤ ਰਹੇ ਅਤੇ ਖੁਸ਼ੀ ਰਹੇ। ਗੋਇਆ ਅੰਦਰ ਸਾਡੇ ਜੋ ਹਿੱਸਾ ਕਿ ਜਿੰਦ ਵਾਲੇ ਪੱਖ ਦਾ ਬਹੁਤ ਪ੍ਰਗਟ ਹਿੱਸਾ ਸੀ ਮਨ ਬੁੱਧੀ, ਉਹ ਲੱਗ ਰਿਹਾ ਹੈ ਸਰੀਰ ਦੇ ਆਹਾਰਾਂ ਵਿੱਚ। ਜਿਵੇਂ ਲੋੜ ਹੈ ਸਰੀਰ ਨੂੰ ਖੁਰਾਕ ਦੀ ਅਤੇ ਰੱਖਿਆ ਦੀ, ਤਿਵੇਂ ਲੋੜ ਹੈ ਅੰਦਰਲੇ ਹਿੱਸੇ ਨੂੰ ਵੀ ਕਿਸੇ ਖੁਰਾਕ ਦੀ ਅਤੇ ਰੱਖਿਆ ਦੀ। ਠੀਕ ਸਰੀਰ ਵਾਂਗੂ ਨਹੀਂ, ਕਿਉਂਕਿ ਸਰੀਰ ਦੇ ਅਵੈਵ ਤਾਂ ਹਰ ਛਿਨ ਖੀਨ ਅਤੇ ਖਰਚ ਹੋ ਰਹੇ ਅਤੇ ਨਵੇਂ ਬਣ ਰਹੇ ਹਨ, ਪਰ ਅੰਦਰਲੇ ਦੇ ਇਸ ਤਰ੍ਹਾਂ ਨਹੀਂ। ਬੁੱਧੀ ਅਤੇ ਮਨ ਨਿਤਾਣੇ ਆਉਂਦੇ ਹਨ, ਖਿੰਡ ਖਿੰਡ ਕੇ ਅਤੇ ਮੈਲੇ ਹੋ ਹੋ ਕੇ। ਮੈਲੇ ਆਉਂਦੇ ਹਨ ਉਹ ਦੂਜਿਆਂ ਲਈ ਹਾਨੀਕਾਰਕ ਕੰਮ ਕਰਕੇ, ਅਤੇ ਨਿਤਾਣੇ ਆਉਂਦੇ ਹਨ ਉਸ ਰੁੱਖ ਦੇ ਕਾਰਨ ਜੋ ਉਹਨਾਂ ਦਾ 24 ਘੰਟੇ ਬਾਰਮੁਖੀ ਹੋ ਰਿਹਾ ਹੈ। ਜੋ ਮਨ ਕੇ ਹਰ ਵੇਲੇ ਸਰੀਰ ਦੀ ਰੱਖਿਆ ਆਦਿ ਦੇ ਆਹਾਰ ਵਿੱਚ ਹੈ ਅਤੇ ਸਰੀਰਕ ਭੋਗਾਂ ਦੇ ਫਿਕਰ ਵਿੱਚ ਹੈ, ਉਹ ਇਹਨਾਂ ਦੇ ਇਕੱਠੇ ਕਰਨ ਅਤੇ ਇਹਨਾਂ ਦੇ ਰਸਤੇ ਦੀਆਂ ਰੋਕਾਂ ਦੇ ਜੈ ਕਰਨ ਵਿੱਚ ਲੱਗ ਲੱਗ ਕੇ ਇੱਕ ਖਿੰਡਾਵ ਵਿੱਚ ਰਹਿਣ ਲੱਗ ਜਾਂਦਾ ਹੈ ਅਤੇ ਜਦੋਂ ਉਹ ਦੂਜਿਆਂ ਨੂੰ ਹਾਨੀ ਦੇਣ ਵਾਲੇ ਕੰਮਾਂ ਵਿੱਚ ਲੱਗ ਜਾਂਦਾ ਹੈ ਤਾਂ ਇੱਕ ਤਰ੍ਹਾਂ ਦੀ ਮੈਲ ਵਿੱਚ ਪੈ ਜਾਂਦਾ ਹੈ। ਇਸ ਮੈਲ ਅਤੇ ਖਿੰਡਾਵ ਤੋਂ ਵਰਜਿਤ ਰੱਖਣ ਵਾਲੇ ਜਿਤਨੇ ਤਰਦਦ ਜਾਂ ਆਹਰ ਹਨ ਉਹ ਹਨ ਮਨ ਬੁੱਧੀ ਨੂੰ ਪਾਲਣ ਅਤੇ ਮੈਲ ਤੋਂ ਸੁਰੱਖਿਅਤ ਰੱਖਣ ਵਾਲੇ ਆਹਰ। ਉਹਨਾਂ ਨਾਲ ਇਹ ਅੰਦਰਲਾ ਸੰਤ ਜੋ ਇਨਸਾਨ ਬਾਹਰਲੇ ਆਹਰਾਂ ਵਿੱਚ ਲਾ ਲਾ ਕੇ ਨਿਰਾ ਬਾਹਰਮੁਖੀ ਕਰ ਲਿਆ ਹੈ ਅੰਤਰਮੁਖੀ ਵੀ ਹੋ ਜਾਂਦਾ ਹੈ। ਇਹ ਹੋਣ ਵਿੱਚ ਆਪਣੇ ਬਲ ਵਿੱਚ ਰਹਿੰਦਾ ਹੈ ਜਿਸ ਦਾ ਫਲ ਇਹ ਹੁੰਦਾ ਹੈ ਕਿ ਇਨਸਾਨ ਦੀ ਸ਼ਖਸੀਅਤ ਸਭ ਪਹਿਲੂਆਂ ਤੋਂ ਉੱਨਤ ਹੋਣ ਲੱਗ ਜਾਂਦੀ ਹੈ। ਸ੍ਰੀ ਗੁਰੂ ਸਾਹਿਬਾਂ ਦਾ ਆਦਰਸ਼ਕ ਇਨਸਾਨੀਅਤ ਇਨਸਾਨੀ ਸ਼ਖਸੀਅਤ ਦਾ ਹਰ ਪਹਿਲੂ ਤੋਂ ਉੱਨਤ ਕਰਨਾ। ਇਸੇ ਕਰਕੇ ਆਪਣੇ ਸੰਸਾਰ ਦੇ ਸਰੀਰ ਰੱਖ ਅਤੇ ਸਰੀਰਕ ਪਾਲਕ ਕਰਮਾਂ ਤੋਂ ਨਹੀਂ ਵਰਜੇ, ਪਰ ਵਰਜਿਆ ਇਸ ਗੱਲੋਂ ਕਿ ਇਸ ਯਤਨ ਵਿੱਚ ਲੱਗ ਕੇ ਆਪਣੇ ਦੂਏ ਹਿੱਸੇ ਦੀ ਹਾਨੀ ਨਾ ਕਰੋ ਅਤੇ ਇਸ ਵਿੱਚ ਇਤਨੇ ਮਗਨ ਨਾ ਹੋ ਜਾਓ ਕਿ ਆਪੇ ਨੂੰ ਭੁੱਲ ਜਾਓ ਅਤੇ ਜਿੰਦ ਵਾਲਾ ਸਾਰਾ ਹਿੱਸਾ ਸਰੀਰ ਦੀ ਹੀ ਸੇਵਾ ਵਿੱਚ ਲੱਗ ਜਾਵੇ ਅਤੇ ਆਪ ਨਿਤਾਣਾ ਹੁੰਦਾ ਜਾਏ। ਸੋ ਆਪਨੇ ਇਨਸਾਨ ਨੂੰ ਉੱਚੇ ਤੋਂ ਉੱਚਾ ਇਖਲਾਕ ਬਖਸ਼ਿਆ ਕਿ ਜਿਸ ਨਾਲ ਮਨ ਬੁੱਧੀ ਮੈਲ ਨਹੀਂ ਪਕੜਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਇਖਲਾਕ ਇਹ ਪ੍ਰਯੋਜਨ ਰੱਖਦਾ ਹੈ। ਇਸ ਨਾਲ ਜੀਵ ਨੂੰ ਤਾਂ ਇਹ ਫਲ ਮਿਲਦਾ ਹੈ ਕਿ ਉਸਦਾ ਮਨ ਨਿਰਮਲ ਹੁੰਦਾ ਹੈ ਅਤੇ ਸੁਸਾਇਟੀ ਜਾਂ ਭਾਈਚਾਰੇ ਨੂੰ ਇਹ ਲਾਭ ਹੁੰਦਾ ਹੈ ਕਿ ਇੱਕ ਦੂਜੇ ਦੀ ਹਾਨੀ ਰੁਕ ਕੇ ਸਮੁੱਚਾ ਭਾਈਚਾਰਕ ਸੁੱਖ ਵੱਧਦਾ ਹੈ। ਦੂਸਰੀ ਤਾਲੀਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਹੈ ਕਿ 24 ਘੰਟੇ ਵਿੱਚੋਂ ਕੋਈ ਥੋੜ੍ਹੇ ਤੋਂ ਥੋੜ੍ਹਾ ਹਿੱਸਾ ਵਕਤ ਦਾ ਇਹ ਅੰਦਰਲਾ ਸੰਦ ਮਨ ਬੁੱਧੀ ਆਪੇ ਦੀ ਸੋਚ ਵਿੱਚ ਵੀ ਆਵੇ। ਇਹ ਜੋ ਅੰਦਰੋਂ ਉੱਠ ਕੇ ਬਾਹਰ ਧਾਵਦਾ ਹੈ ਅਤੇ ਬਾਹਰ ਦੇ ਧਾਵਣ ਵਿੱਚ ਹੀ ਉੱਠਦਾ ਟੁਰਦਾ ਬੈਠਦਾ ਸੌਂਦਾ ਸੋਚਦਾ ਹਰਖਦਾ ਅਤੇ ਉਦਾਸ ਹੁੰਦਾ ਹੈ, ਕਿਸੇ ਵੇਲੇ ਨਾ ਬਾਹਰਮੁਖੀ ਉਲਝਣਾਂ ਤੋਂ ਛੁੱਟ ਕੇ ਆਪਣੇ ਆਪ ਵਿੱਚ ਆ ਇਕੱਠਾ ਹੋਵੇ ਅਤੇ ਇਸ ਨੂੰ ਸੋਝੀ ਪਵੇ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਸੋ ਇਸ ਦੀ ਖੁਰਾਕ ਹੈ ਆਪੇ ਵਿੱਚ ਆ ਕੇ ਆਪੇ ਵਿੱਚ ਜੁੜਨਾ। ਹੁਣ ਇਸ ਜੁੜਨ ਵਾਸਤੇ ਕਈ ਸਾਧਨ ਹਨ, ਪਰ ਉਹ ਸਾਧਨ ਮੁਸ਼ਕਲ ਹੋ ਰਹੇ ਹਨ ਇਨਸਾਨ ਵਾਸਤੇ ਕਿ ਉਹ ਸਾਰੇ ਧੰਦੇ ਵੀ ਕਰੇ ਅਤੇ ਇਹਨਾਂ ਲਈ ਵਕਤ ਵੀ ਕੱਢੇ। ਯੋਗ ਆਦਿ ਤਰੀਕੇ ਮਹਾਂਕਠਨ ਹਨ ਅਤੇ ਉਹ ਦੱਸਦੇ ਹਨ ਕਿ ਕੇਵਲ ਉਹ ਕਰ ਸਕਦਾ ਹੈ ਜੋ ਸੰਸਾਰ ਵੱਲੋਂ ਮੂੰਹ ਮੋੜ ਜਾਵੇ। ਜੇ ਸਾਰੇ ਇਉਂ ਹੋ ਜਾਣ ਤਾਂ ਸਾਰਿਆਂ ਲਈ ਅੰਨ ਖੁਰਾਕ ਕਿੱਥੋਂ ਆਵੇ? ਇਸ ਲਈ ਸਤਿਗੁਰਾਂ ਨੇ ਫੁਰਮਾਇਆ, ਵਿੱਚੇ ਗ੍ਰਹਿ ਸਦਾ ਰਹੇ ਉਦਾਸੀ ਜੋ ਕਮਲ ਰਹੇ ਵਿੱਚ ਪਾਣੀ ਹੈ। ਵਿੱਚੇ ਰਹੇ ਪਲੇ ਸੁੱਖ ਪਾਵੇ ਪਰ ਅੰਦਰੋਂ ਜੁੜੇ ਅਤੇ ਅੰਦਰੋਂ ਬਾਹਰੋਂ ਖਿੜੇ। ਇਸ ਦਾ ਸੌਖਾ ਤਰੀਕਾ ਆਪਨੇ ਆਪਣੀ ਬਾਣੀ ਰਚੀ ਅਤੇ ਕਿਹਾ ਪੜ੍ਹੋ, ਕੀਰਤਨ ਕਰੋ, ਸੁਣੋ ਅਤੇ ਵਿਚਾਰੋ। ਬਾਣੀ ਚਾਨਣ ਦਿੰਦੀ ਹੈ, ਰਾਹ ਦੱਸਦੀ ਹੈ, ਸੱਚ ਨੂੰ ਪ੍ਰਤੀਪਾਦਨ ਕਰਦੀ ਹੈ, ਦੂਸਰਿਆਂ ਦੀ ਹਾਨੀ ਕਰਨੋਂ ਵਰਜਦੀ ਹੈ, ਆਪਾ ਜੋੜਨ ਅਤੇ ਆਪਾ ਖੇਡਣ ਦੀ ਜੁਗਤ ਦੱਸਦੀ ਹੈ ਅਤੇ ਸਭ ਤੋਂ ਸੌਖੇ ਤਰੀਕੇ ਨਾਮ ਵਿੱਚ ਪ੍ਰਵਿਰਤ ਕਰਦੀ ਹੈ। ਸੋ ਦੂਸਰਾ ਸਾਧਨ ਸਤਿਗੁਰਾਂ ਨੇ ਬਾਣੀ ਵਿੱਚ ਨਾਮ ਦੱਸਿਆ ਹੈ। ਅੰਦਰਲੇ ਦਾ ਬਾਹਰਮੁਖ ਤੋਂ ਰੁੱਖ ਪਲਟ ਕੇ ਅੰਤਰਮੁਖ ਕਰਨਾ, ਆਪੇ ਵਿੱਚ ਜੁੜਨਾ ਅਤੇ ਜੁੜੇ ਰਹਿ ਕੇ ਖਿੜਨਾ, ਇਹ ਨਾਮ ਹੈ। ਨਾਮ ਹੈ ਅੰਦਰਲੇ ਦਾ ਆਪੇ ਵਿੱਚ ਆਉਣਾ ਅਤੇ ਆਪਣੇ ਅਸਲੇ ਪਰਮਾਤਮਾ ਨਾਲ ਲੱਗੇ ਰਹਿਣਾ। ਨਾਮ ਹੈ ਆਪੇ ਨੂੰ ਜੋਤ ਸਰੂਪ ਪਹਿਚਾਣ ਲੈਣਾ ਅਤੇ ਮਹਾਨ ਜੋਤ ਸਰੂਪ ਤੋਂ ਵਿੱਥ ਵਿੱਚ ਨਾ ਰਹਿਣਾ। ਇਹ ਗੱਲ ਉਸ ਜੋਤੀ ਸਰੂਪ ਨੂੰ ਕੇਵਲ ਯਾਦ ਰੱਖਣ ਮਾਤਰ ਨਾਲ ਹੀ ਪ੍ਰਾਪਤ ਹੁੰਦੀ ਹੈ। ਇਹ ਯਤਨ ਹੈ ਨਾਮ ਸਿਮਰਨ। ਜਿਵੇਂ ਸਾਡੇ ਮਨ ਬੁੱਧੀ ਨੇ ਸਰੀਰ ਦੇ ਅੰਗਾਂ ਨੂੰ ਕਿਰਿਆ ਵਿੱਚ ਲਿਆ ਕੇ ਸਰੀਰ ਦੀ ਪਾਲਣਾ ਅਤੇ ਰੱਖਿਆ ਦੇ ਸਮਾਨ ਲੋੜਨੇ ਹਨ, ਤਿਵੇਂ ਕਿਸੇ ਵੇਲੇ ਇਸ ਆਹਰ ਦੇ ਫੈਲਾਓ ਅਤੇ ਖਿੰਡਾਓ ਦੇ ਤੰਦੜ ਤਾਣੇ ਵਿੱਚੋਂ ਅੰਤਰਮੁੱਖ ਹੋ ਕੇ ਅੰਦਰ ਨੂੰ ਇਕਾਗਰ ਹੋ ਕੇ ਆਪੇ ਵਿੱਚ ਜੁੜ ਕੇ ਆਪੇ ਨੂੰ ਜੋਤ ਸਰੂਪ ਵਿੱਚ ਲੱਖ ਲੈਣ ਦੇ ਯਤਨ ਕਰਨੇ, ਇਹ ਹੈ ਆਪੇ ਨੂੰ ਪਾਲਣ ਦੇ ਸਾਧਨ। ਇਸੀ ਤਰ੍ਹਾਂ ਉੱਚੇ ਆਚਰਣ ਵਿੱਚ ਰਹਿਣਾ ਹੈ, ਆਪੇ ਨੂੰ ਨਿਰਮਲ ਰੱਖਣਾ ਹੈ ਅਤੇ ਸੁਸਾਇਟੀ ਨੂੰ ਲੱਗਦੇ ਚਾਰੇ ਹਾਨੀਆਂ ਤੋਂ ਸੁਰੱਖਿਅਤ ਰੱਖਣਾ ਹੈ। ਪਰ ਇਨਸਾਨ ਬਾਹਰਮੁੱਖ ਹੋ ਕੇ ਹੁਣ ਐਸਾ ਬਾਹਰਮੁਖੀ ਹੋ ਗਿਆ ਹੈ ਕਿ ਉਸਨੂੰ ਇਹ ਗਿਆਨ ਹੀ ਨਹੀਂ ਰਿਹਾ ਕਿ ਸਰੀਰ ਚਰਖਾ ਹੈ ਅਤੇ ਮੈਂ ਕਤਣਹਾਰ ਹਾਂ। ਮੈਂ ਤੇ ਚਰਖਾ ਤਦਰੂਪ ਨਹੀਂ ਹਾਂ, ਭਾਵੇਂ ਕਤਣਹਾਰ ਤੇ ਚਰਖੇ ਵਾਂਗੂ ਸੰਜੋਗੀ ਹੋ ਰਹੇ ਹਾਂ, ਪਰ ਉਹ ਕਤਣਹਾਰ ਹੈ ਜਿਉਂਦਾ ਜਿੰਦ ਵਾਲਾ। ਜਿੰਦ ਸਾਰੀ ਜਿੰਦ ਤੇ ਚਰਖਾ ਉਸ ਬਿਨਾਂ ਹੈ ਨਿਰਜਿੰਦ। ਇਸ ਭੁਲੇਖੇ ਨੇ ਅਨੇਕਾਂ ਜੀਵਾਂ ਨੂੰ ਆਪੇ ਤੋਂ ਭੁਲਾ ਛੱਡਿਆ ਹੈ, ਪਰ ਮੌਤ ਸਿਰਾਂ 'ਤੇ ਹੈ। ਇੱਕ ਦਿਨ ਆ ਕੇ ਦੱਸ ਦਿੰਦੀ ਹੈ ਕਿ ਆਹ ਹੈ ਸਰੀਰ ਜਿਸ ਲਈ ਸਾਰੇ ਜੀਵ ਦੇ ਅੰਦਰਲੇ ਨੂੰ ਪਾਈ ਰੱਖਿਆ ਸੀ ਤੇਰੇ ਬਾਰਮੁਖੀ ਯਤਨਾਂ ਵਿੱਚ ਅਤੇ ਆਪਾਂ ਨਹੀਂ ਸੀ ਪਛਾਣਨ ਦਿੱਤਾ ਆਪੇ ਨੂੰ। ਉਹ ਪਾਲੀ ਪੋਸੀ ਸਾਂਭ ਸਾਂਭ ਬਚਾ ਬਚਾ ਰੱਖੀ ਅਤੇ ਭੋਗਾਂ ਨਾਲ ਲੜਿਆਈ ਦੇਹੀ ਇੱਕ ਦਿਨ ਧਰਤੀ ਉੱਤੇ ਮੁਰਦਾ ਹੋ ਕੇ ਪੈ ਜਾਂਦੀ ਹੈ। ਉਸ ਵਕਤ ਤੋਂ ਪਹਿਲਾਂ ਕਿ ਢੇਰ ਹੋ ਜਾਏ ਔਰ ਅਸਾਦ ਦੇਰ ਹੋ ਜਾਏ, ਇਨਸਾਨ ਨੂੰ ਆਪਣੇ ਅੰਦਰਲੇ ਬਜ਼ੁਰਗ ਕਰਤਾ ਸ਼ਕਤੀ ਵਾਲੇ ਅਤੇ ਜੀਉਂਦੇ ਹਿੱਸੇ ਦੀ ਅਰੋਗਤਾ ਪਾਲਣਾ, ਰੱਖਿਆ ਅਤੇ ਪੂਰਨ ਉੱਨਤੀ ਦੀ ਸੋਚ ਕਰਨੀ ਚਾਹੀਏ। ਉਸ ਵਾਸਤੇ ਜੋ ਸੁਖੈਨ ਮਾਰਗ ਨਾਮ ਦਾ ਹੈ ਸੋ ਧਾਰਨ ਕਰਨਾ ਚਾਹੀਏ। ਇੱਥੇ ਵਿਸਤਾਰ ਦਾ ਸਮਾਂ ਨਹੀਂ, ਬਸ ਹੈ ਇਤਨਾ ਕਹਿ ਦੇਣਾ ਕਿ ਗੁਰਬਾਣੀ ਨੂੰ ਵਿਚਾਰ ਕੇ ਪੜ੍ਹੋ ਅਤੇ ਆਪਣੇ ਸਰੀਰ ਰੱਖ ਸਰੀਰ ਪਾਲ ਧਰਮਾਂ ਦੇ ਨਾਲ ਆਤਮ ਰੱਖਿਆ, ਆਤਮ ਪਾਲਣਾ, ਆਤਮ ਉੱਨਤੀ ਦੇ ਸਾਧਨ ਸਿੱਖ ਕੇ ਆਪਣੀ ਸ਼ਖਸੀਅਤ ਨੂੰ ਹਰ ਵੇਲੇ ਬਾਰਮੁਖੀ ਯਤਨਾਂ ਵਿੱਚ ਲੱਗੇ ਰਹਿਣਾ ਇਨਸਾਨੀ ਸ਼ਖਸੀਅਤ ਦੇ ਹਰ ਪਹਿਲੂ ਤੋਂ ਤਰੱਕੀ ਅਤੇ ਉੱਨਤੀ ਦਾ ਫਲ ਨਹੀਂ ਲਿਆ ਸਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।